ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਧਿਆਨ ਸੋ ਭਾਨ ਸਮ ਰਿਦਾ ਕਮਲ ਬਿਗਸਾਇ ਕਵਿਤਾ ਰਚਹੁ ਜਥਾ ਮਤੀ ਕਹੁ ਕਥਾ ਸੁਖਦਾਇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਸੰਸਾਰ ਨੂੰ ਉਤਾਰਦੇ ਹੋਏ ਕਾਮਰੂਪ ਦੇਸ਼ ਹੁੰਦੇ ਹੋਏ ਸੰਗਲਾਦੀਪ ਰਾਜੇ ਕੋਲ ਪਹੁੰਚੇ ਹਨ। ਰਾਜੇ ਨੇ ਬਹੁਤ ਪਰਖ ਲਈ ਹੈ ਔਰ ਮਹਾਰਾਜ ਨੇ ਸ਼ਬਦ ਦੁਆਰਾ ਸੰਗਤਾਂ ਨੂੰ ਜੋ ਪਹਿਲਾਂ ਮਨਮੁਖ ਸਨ ਗੁਰਮੁਖ ਬਣਾ ਕੇ ਉਪਦੇਸ਼ ਦਿੱਤਾ ਹੈ। ਸੰਸਾਰ ਨਾਸ਼ਵੰਤ ਜਣਾ ਕੇ ਵੈਰਾਗ ਪੈਦਾ ਕਰ ਦਿੱਤਾ ਮਨ ਦੇ ਅੰਦਰ। ਰਾਜਾ ਵੀ ਚੱਲ ਕੇ ਆਇਆ ਤਾਂ ਉਸ ਵਕਤ ਪੁੱਛਣ ਲੱਗਿਆ ਤੁਹਾਡਾ ਨਾਮ ਕੀ ਹੈ, ਜਾਤੀ ਕੀ ਹੈ। ਮਹਾਰਾਜ ਕਹਿੰਦੇ ਜਦੋਂ ਮੇਰੇ ਮਾਲਕ ਦਾ ਨਾਮ ਨਹੀਂ ਜਾਤ ਨਹੀਂ ਤਾਂ ਮੇਰਾ ਨਾਮ ਜਾਤ ਕੀ ਹੋ ਸਕਦਾ। ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ। ਸੋ ਇਸ ਕਰਕੇ ਪਾਵਨ ਉਪਦੇਸ਼ 47ਵੇਂ ਪ੍ਰਸੰਗ ਵਿੱਚ ਬਖਸ਼ਿਸ਼ ਕਰਨ ਤੋਂ ਬਾਅਦ ਰਾਜਾ ਚਰਨੀ ਪੈ ਗਿਆ ਹੈ। ਗੁਰਾਂ ਨੇ ਬੜੀ ਭਾਰੀ ਪਰਖ ਲਈ। ਆਓ ਅੱਗੇ ਜਿਸ ਪ੍ਰਕਾਰ 48ਵੇਂ ਪ੍ਰਸੰਗ ਵਿੱਚ ਉਪਦੇਸ਼ ਮਿਲੇਗਾ। ਮਹਾਰਾਜ ਨੇ ਇੱਕ ਵਚਨ ਕੀਤਾ ਕਿ ਅਸੀਂ ਤੇਰੇ ਮਹਿਲਾਂ 'ਚ ਨਹੀਂ ਜਾਣਾ, ਪਹਿਲਾਂ ਤੂੰ ਧਰਮਸ਼ਾਲਾ ਬਣਵਾ, ਗੁਰੂ ਦੁਆਰਾ ਬਣਾ, ਧਰਮ ਦੀ ਜਗ੍ਹਾ ਬਣਾ, ਉੱਥੇ ਬਹਿ ਕੇ ਦੁਨੀਆ ਸਿਮਰਨ ਕਰੇ, ਪਰਮਾਤਮਾ ਦਾ ਨਾਮ ਜਪੇ, ਉੱਥੇ ਕੜਾਹ ਪ੍ਰਸ਼ਾਦ ਬਣੇ, ਉੱਥੇ ਬਾਣੀ ਦਾ ਪ੍ਰਵਾਹ ਚੱਲੇ, ਜੋ ਮਨੁੱਖ ਦੀ ਅਸਲੀ ਖੁਰਾਕ ਹੈ ਉਹਨੂੰ ਮਿਲੇ, ਫਿਰ ਅਸੀਂ ਉੱਥੇ ਆ ਸਕਦੇ ਹਾਂ। ਜਦੋਂ ਤੱਕ ਤੂੰ ਨਹੀਂ ਬਣਾਉਂਦਾ ਅਸੀਂ ਇੱਥੇ ਬਾਗ ਵਿੱਚ ਬੈਠੇ ਰਹਾਂਗੇ। ਸੋ ਐਸਾ ਹੀ ਹੋਇਆ। ਰਾਜੇ ਨੇ ਜਾ ਕੇ ਬਣਾਉਣੀ ਸ਼ੁਰੂ ਕੀਤੀ ਧਰਮਸਾਲ, ਔਰ ਸਤਿਗੁਰੂ ਮਹਾਰਾਜ ਦਾ ਅੱਗੇ ਆਓ ਪ੍ਰਸੰਗ ਸ਼੍ਰਵਣ ਕਰਦੇ ਹਾਂ ਕਿਵੇਂ ਧਰਮਸ਼ਾਲਾ ਦੇ ਵਿੱਚ ਜਾ ਕੇ ਸੰਗਤ ਨੂੰ ਉਪਦੇਸ਼ ਕਰਦੇ ਨੇ, ਰਾਜੇ ਦੀ ਪਰਖ ਲੈਂਦੇ ਨੇ। ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਧਿਆਨ ਸੋ ਭਾਨ ਸਮ ਰਿਦਾ ਕਮਲ ਬਿਗਸਾਇ।
ਹੁਣ ਸਾਰਿਆਂ ਨਾਲੋਂ ਪਹਿਲਾਂ ਦੋਹਰਾ ਉਚਾਰਨ ਕਰਕੇ ਕਵੀ ਜੀ ਸਤਿਗੁਰੂ ਦੇ ਧਿਆਨ ਦੀ ਮਹਿਮਾ ਦੱਸਦੇ ਨੇ ਕੀ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਧਿਆਨ ਕਰਨਾ ਹੈ, ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਅੰਗਦ ਦੇਵ ਜੀ ਸਾਰੇ ਸਤਿਗੁਰਾਂ ਦਾ ਧਿਆਨ ਦੱਸਿਆ, ਆਪਣੇ ਸਤਿਗੁਰ ਦਾ ਧਿਆਨ ਕਰਨਾ ਇਹ ਸੂਰਜ ਦੇ ਸਮਾਨ ਹੈ। ਧਿਆਨ ਜੋ ਹਿਰਦੇ ਰੂਪੀ ਕਮਲ ਫੁੱਲ ਨੂੰ ਅੰਦਰੋਂ ਖਿੜਾ ਦਿੰਦਾ ਹੈ। ਜਦੋਂ ਗੁਰਸਿੱਖ ਗੁਰੂ ਦਾ ਧਿਆਨ ਕਰਦਾ ਹੈ ਉਦੋਂ ਉਹਦਾ ਅੰਦਰਲਾ ਹਿਰਦਾ ਕਮਲ ਗੁਰੂ ਦੀ ਸਮਰੱਥਾ, ਗੁਰੂ ਦੀ ਬਖਸ਼ਿਸ਼ ਦੇਖ ਕੇ, ਉਹਨਾਂ ਦੀ ਦਿਆਲਤਾ ਕਿਰਪਾਲਤਾ ਦੇਖ ਕੇ ਖੇਡ ਜਾਂਦਾ।
ਕਵਿਤਾ ਰਚਹੁ ਜਥਾ ਮਤੀ ਕਹੁ ਕਥਾ ਸੁਖਦਾਇ।
ਹੁਣ ਇਹ ਖਿੜੇ ਹਿਰਦੇ ਦੀ ਦਸ਼ਾ ਵਿੱਚ ਮੈਂ ਆਪਣੀ ਜਿਹੜੀ ਬੁੱਧੀ ਜੋ ਦਿੱਤੀ ਪਰਮਾਤਮਾ ਨੇ ਉਹਦੇ ਅਨੁਸਾਰ ਕਵਿਤਾ ਰਚ ਕੇ ਸੁੱਖਾਂ ਦੇ ਦੇਣ ਵਾਲੀ ਕਥਾ ਜੋ ਹੈ ਬੰਦੇ ਨੂੰ ਗਿਆਨ ਦਿੰਦੀ ਹੈ, ਗਿਆਨ ਵਿੱਚ ਹੀ ਸੁੱਖ ਹੈ, ਉਹ ਕਥਾ ਮੈਂ ਕਥਨ ਕਰਦਾ ਹਾਂ।
ਚੌ ਪਈ ਬਹੁ ਲੋਕਨ ਬੁਲਵਾਈ ਭਵਾਲਾ।
ਉਸ ਵਕਤ ਭਵਾਲ ਤੋਂ ਭਾਵ ਰਾਜਾ, ਰਾਜੇ ਨੇ ਬਹੁਤ ਸਾਰੇ ਲੋਕ ਬੁਲਾਏ।
ਰਚੀ ਧਰਮਸ਼ਾਲਾ ਤਤਕਾਲਾ,
ਧਰਮ ਦੀ ਜਗ੍ਹਾ ਜਿਹੜੀ ਸੀ ਗੁਰੂ ਦੁਆਰ, ਉਹ ਰਚਨਾ ਕੀਤਾ ਤਤਕਾਲ। ਰਾਜੇ ਲਈ ਕੋਈ ਇਹ ਖਾਸ ਗੱਲ ਨਹੀਂ ਸੀ।
ਮ੍ਰਿਗਦ ਮਦ ਚੰਦਨ ਅਗਰ ਕਪੂਰਾ,
ਇਸ ਤਰ੍ਹਾਂ ਜਿਵੇਂ ਮ੍ਰਿਗ ਮਦ ਹੁੰਦਾ ਕਸਤੂਰੀ, ਅਤੇ ਚੰਦਨ ਹੁੰਦਾ ਅਗਰ ਤੇ ਤਗਰ, ਅਗਰ ਚੰਦਨ, ਔਰ ਕਪੂਰ ਹੁੰਦਾ ਖੁਸ਼ਬੂ ਵਾਲਾ।
ਕੀਨ ਸੋ ਲੇਪਣ ਤਾਂ ਸੋ ਰੂਰਾ,
ਰਾਜੇ ਨੇ ਖੁੱਲਾ ਪੈਸਾ ਖਰਚ ਕੀਤਾ ਧਰਮਸ਼ਾਲਾ ਦੇ ਉੱਪਰ, ਉਹਦੇ ਵਿੱਚ ਲੇਪਨ ਕੀਤਾ ਇਹਨਾਂ ਚੀਜ਼ਾਂ ਦਾ, ਕਸਤੂਰੀ, ਚੰਦਨ, ਅਗਰ, ਤਗਰ, ਕਪੂਰ, ਖੁਸ਼ਬੂ ਵਾਲੀਆਂ ਸਾਰੀਆਂ ਚੀਜ਼ਾਂ ਪਾ ਕੇ ਉੱਥੇ ਫਿਰ ਇਹ ਜਿਹੜਾ ਲੇਪ ਕਰਵਾ ਦਿੱਤਾ, ਕਿਉਂਕਿ ਇਹਦੇ ਵਿੱਚੋਂ ਹਰ ਵਕਤ ਹੀ ਫਿਰ ਸੋਹਣੀ ਸੁੰਦਰ ਖੁਸ਼ਬੂ ਆਉਂਦੀ ਹੈ।
ਬਹੁਤ ਸੁੰਦਰ ਤੇ ਦਰਬਨ ਵਾਏ,
ਬਹੁਤ ਸੁੰਦਰ ਉਹਦੇ ਜਿਹੜੇ ਦਾਰਸੀ ਦਰਵਾਜ਼ੇ ਉਹ ਬਣਾਉਣਾ ਕੀਤੇ ਹਨ।
ਅਨੇਕ ਵਿਛਾਉਣਾ ਛਾਏ,
ਅਨੇਕ ਤਰ੍ਹਾਂ ਦੇ ਜਿਹੜੇ ਵਿਛਾਉਣੇ ਸੀ ਉਹ ਵਿਛਾਉਣਾ ਕੀਤੇ ਥੱਲੇ।
ਸਰਬ ਗੁਲਾਬ ਕੀਨ ਛਿੜਕਾਵਾ,
ਸਾਰਿਆਂ ਦੇ ਉੱਤੇ ਜਿਹੜਾ ਰੂਹ ਕਿਉੜਾ ਸੀ ਬੜਾ ਵਧੀਆ ਛਿੜਕਿਆ।
ਬਹੁ ਸੁਗੰਧ ਜਾ ਮਹਿ ਮਹਿਕਾਵਾ,
ਜਿਹਦੇ ਵਿੱਚ ਬਹੁਤ ਸੁੰਦਰ ਖੁਸ਼ਬੂ ਆ ਰਹੀ ਸੀ। ਇਹ ਇੱਕ ਦੱਸਣ ਦਾ ਹੀ ਕਥਾ ਦਾ ਮਤਲਬ ਹੁੰਦਾ ਕਿ ਕੀ ਗੁਰੂ ਘਰ ਬਣਾਉਣਾ, ਖੁਸ਼ਬੂ ਸੁੰਦਰ ਆਉਣੀ ਚਾਹੀਦੀ ਹੈ। ਮਹਾਰਾਜ ਦਾ ਪ੍ਰਕਾਸ਼, ਸੁੰਦਰ ਖੁਸ਼ਬੂ, ਅੱਛਾ ਵਸਤਰ ਵਿਛਾਉਣਾ, ਇਸ ਤਰ੍ਹਾਂ ਦੇ ਸੁੰਦਰ ਸਥਾਨ ਤਿਆਰ ਹੋਏ ਨੇ।
ਤਾਂ ਮੈਂ ਇੱਕ ਪ੍ਰਿਅੰਕ ਡਸਾਇਓ,
ਉਹਦੇ ਵਿੱਚ ਇੱਕ ਬੜਾ ਸੁੰਦਰ ਪਲੰਘ ਡਸਾਉਣਾ ਕੀਤਾ ਗੁਰਾਂ ਲਈ।
ਉੱਪਰ ਰੁਚਰ ਵਿਛਾਉਣ ਵਿਛਾਇਓ,
ਉਹਦੇ ਉੱਪਰ ਫਿਰ ਬੜਾ ਸੁੰਦਰ ਵਿਛਾਉਣਾ ਵਿਛਾ ਦਿੱਤਾ, ਵਿਛਾਈ ਕੀਤੀ ਹੈ।
ਅੱਠ ਪ੍ਰਕਾਰ ਕੀ ਰਚਨਾ ਕਰਕੇ,
ਇਸ ਤਰੀਕੇ ਦੀ ਸੁੰਦਰ ਰਚਨਾ ਕਰਕੇ,
ਗਮਨਿਓ ਭੂਪ ਭਾਓ ਔਰ ਧਰਕੇ,
ਰਾਜਾ ਮਨ ਦੇ ਅੰਦਰ ਭਾਵ ਕਰਕੇ ਪ੍ਰੇਮ ਕਰਕੇ ਗਿਆ।
ਜਾਵੇ ਆਵਾ ਉਪਵਨ ਕੇ ਮਾਹੀ,
ਜਦੋਂ ਉਸ ਸੁੰਦਰ ਬਗੀਚੇ ਵਿੱਚ ਆਇਆ ਜੋ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਹਰਾ ਭਰਾ ਹੋ ਗਿਆ ਸੀ।
ਸ੍ਰੀ ਨਾਨਕ ਤਹ ਦੇਖੇ ਨਾਹੀ,
ਤੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਨਹੀਂ ਹਨ ਬਗੀਚੇ ਵਿੱਚ, ਸਤਿਗੁਰੂ ਜੀ ਕਿਧਰੇ ਚਲੇ ਗਏ ਜਾਣੋ।
ਪਰਖਣ ਭਾਉ ਭੂਪ ਗਤ ਦਾਨਾ,
ਹੁਣ ਰਾਜੇ ਦੇ ਪ੍ਰੇਮ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਪਰਖਣਾ ਸੀ ਕਿ ਰਾਜੇ ਦਾ ਕਿੰਨਾ ਕੁ ਪਿਆਰ ਹੈ।
ਭਏ ਕਾਲ ਤੇ ਅੰਤਰ ਧਿਆਨਾ,
ਗੁਰੂ ਨਾਨਕ ਦੇਵ ਜੀ ਉਸ ਵਕਤ ਅੰਤਰ ਧਿਆਨ ਹੁੰਦਾ ਗੁਪਤ ਹੋ ਗਏ।
ਬਿਨਾਂ ਬਲੋਕੇ ਵੇ ਬਲ ਰਾਓ,
ਰਾਜੇ ਨੇ ਦੇਖਿਆ ਜਦੋਂ ਗੁਰੂ ਨਾਨਕ ਦੇਵ ਜੀ ਦੇਖ ਹੀ ਨਹੀਂ ਰਹੇ, ਉਸ ਵਕਤ ਤੋਂ ਬਹੁਤਾ ਜ਼ਿਆਦਾ ਬੇਬਲ ਹੋ ਗਿਆ।
ਧਰਨ ਗਿਰਿਓ ਤਨ ਸੁਧ ਨਹਿਕਾਓ,
ਰਾਜਾ ਇੱਕਦਮ ਮਨ ਨੂੰ ਇੰਨਾ ਝਟਕਾ ਲੱਗਿਆ ਬੇਹੋਸ਼ ਹੋ ਕੇ ਧਰਤੀ ਤੇ ਡਿੱਗਿਆ।
ਲੱਗੀ ਮਿਰਤਕਾ ਅੰਗਨ ਮਾਹੀ,
ਸਵੰਗਾਂ ਵਿੱਚ ਜਿਹੜੀ ਸੀ ਉਹ ਮਿੱਟੀ ਲੱਗ ਗਈ, ਮੁੱਖ ਤੇ ਮਿੱਟੀ ਹੋਰ ਅੰਗਾਂ ਨੂੰ।
ਜੀ ਨੂੰ ਉਚਾਏ ਸੇਵਕਨ ਸਾਹੀ,
ਉਸ ਵਕਤ ਸੇਵਕਾਂ ਨੇ ਰਾਜੇ ਨੂੰ ਚੁੱਕਿਆ।
ਪੌਸ਼ ਅੰਗ ਕਰ ਪੌਣ ਚੁਲਾਈ,
ਉਹਦੇ ਅੰਗਾਂ ਨੂੰ ਪੂੰਝਿਆ ਫਿਰ ਪੱਖਾ ਕੀਤਾ।
ਚੇਤਨਤਾ ਭੂਪਤ ਤਨ ਆਈ,
ਰਾਜੇ ਦੇ ਸਰੀਰ ਵਿੱਚ ਉਹ ਸ਼ੁੱਧ ਹੋ ਆਈ।
ਬੋਲਿਓ ਬਾਣੀ ਹੋਏ
ਸਹਿਤ ਸੋਗ ਦੇ ਹੋ ਕੇ ਉਦਾਸੀ ਨਾਲ ਬਾਣੀ ਬਚਨ ਬੋਲੇ।
ਗਿੱਤ ਗਏ ਸ੍ਰੀ ਨਾਨਕ ਸੁਖ ਓਕਾ,
ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ।
ਜਿਨਕੇ ਦਰਸ਼ਨ ਤਿੰਨੋਂ ਤਾਪਾ,
ਜਿਨ੍ਹਾਂ ਦੇ ਦਰਸ਼ਨ ਨਾਲ ਤਿੰਨੇ ਤਾਪ,
ਤਨਕ ਬਲੋਕਤ ਹੋਵਤ ਖਾਪਾ,
ਤਨਕ ਮਾਤਰ ਵੀ ਉਹਨਾਂ ਦੇ ਦਰਸ਼ਨ ਕਰਨ ਨਾਲ ਤਿੰਨੇ ਤਾਪ ਖਤਮ ਹੋ ਜਾਂਦੇ, ਉਹ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ।
ਦਿਵਸ ਕੀ ਲੱਗੀ ਉਡੀਕਾ,
ਕਿੰਨੇ ਕ ਦਿਨ ਦੀ ਉਡੀਕ ਲੱਗੀ ਹੋਈ ਸੀ।
ਆਪ ਪ੍ਰਾਪਤ ਭਾ ਸੁਖ ਮਮ ਜੀਕਾ,
ਕਹਿੰਦੇ ਹੁਣ ਮੈਨੂੰ ਮਸਾਂ ਹੀ ਸੁਖ ਮਿਲਿਆ ਸੀ ਉਹਨਾਂ ਦੇ ਆਉਣ ਦਾ।
ਮੰਦ ਭਾਗ ਪਾ ਮੋਰ ਮਹਾਨਾ,
ਇਹ ਤਾਂ ਮੇਰਾ ਬਹੁਤਾ ਬੜਾ ਹੀ ਮੰਦਾ ਭਾਗ ਹੈ, ਗੁਰੂ ਨਾਨਕ ਦੇਵ ਜੀ ਛੱਡ ਕੇ ਚਲੇ ਗਏ ਸਾਨੂੰ।
ਭਏ ਸ਼ਬਦ ਹੀ ਅੰਤਰ ਧਿਆਨਾ,
ਉਹ ਸ਼ਬਦ ਹੀ ਅੰਤਰ ਧਿਆਨਾ, ਇੱਕਦਮ ਹੀ ਛੇਤੀ ਅੰਤਰ ਧਿਆਨ ਹੋ ਗਏ।
ਕਹਿ ਕਾਨਨ ਕੀ ਦਿਸ ਦੌਰਾ,
ਇਉਂ ਕਹਿ ਕੇ ਜਿਵੇਂ ਰਾਜਾ ਬਾਵਲਾ ਹੋ ਗਿਆ ਤੇ ਜੰਗਲ ਵੱਲ ਦੌੜ ਗਿਆ। ਗਿਆ
ਨੇ ਪ੍ਰਬਲ ਨੇ ਕੀਨੋ ਬਹੁਰਾ
ਬਹੁਤ ਪ੍ਰਬਲ ਪ੍ਰੇਮ ਨੇ ਰਾਜੇ ਨੂੰ ਮਨ ਬੌਲਾ ਕਰ ਦਿੱਤਾ
ਅਰਥ ਹੋਏ ਪੁਕਾਰਤ ਭਾਰੀ
ਦੁਖੀ ਹੋ ਕੇ ਬੜਾ ਭਾਰੀ ਪੁਕਾਰ ਕਰਦਾ ਹੈ
ਪ੍ਰਾਣ ਨਾਥ ਮਿਲੀਏ ਇੱਕ ਵਾਰੀ
ਉੱਚੀ ਉੱਚੀ ਜੰਗਲਾਂ ਵਿੱਚ ਆਵਾਜ਼ ਮਾਰਦਾ ਹੇ ਪ੍ਰਾਣ ਨਾਥ ਹੇ ਗੁਰੂ ਨਾਨਕ ਦੇਵ ਜੀ ਹੇ ਮਹਾਰਾਜ ਇੱਕ ਵਾਰ ਦਰਸ਼ਨ ਦੇ ਦਿਓ ਜੀ
ਦੌੜ ਦੌੜ ਸੁਧ ਹੇਤ ਮੁਕੰਦਾ
ਸੋ ਦੌੜ ਦੌੜ ਕੇ ਇੱਧਰ ਉੱਧਰ ਦੇਖਦਾ ਮੁਕਤੀ ਦਾਤੇ ਨੂੰ ਉਹਨਾਂ ਦੀ ਖਬਰ ਲੈਂਦਾ ਕਿੱਧਰ ਗਏ ਗੁਰੂ ਨਾਨਕ ਜੀ
ਪੂਜਿਤ ਬਿਟਪ ਵਿਹੰਗਨ ਵ੍ਰਿੰਦਾ
ਜਾ ਕੇ ਪੁੱਛਦਾ ਹੈ ਦਰਖਤਾਂ ਨੂੰ ਪੰਛੀਆਂ ਨੂੰ ਸਾਰਿਆਂ ਨੂੰ ਪੁੱਛਦਾ ਤੂੰ ਗੁਰੂ ਨਾਨਕ ਦੇਵ ਜੀ ਦੇਖੇ ਤੂੰ ਦੇਖੇ ਕਿਤੇ ਗੁਰੂ ਨਾਨਕ ਦੇਵ ਜੀ ਇਉਂ ਮਸਤਾਨਿਆਂ ਵਾਲੀ ਹਾਲਤ ਹੋ ਗਈ
ਗਿਰਵਰ ਸਰਵਰ ਹਵੈ ਕਰ ਤੀਰਾ
ਉਸ ਵਕਤ ਪਹਾੜਾਂ ਦੇ ਕੋਲੇ ਸਰੋਵਰਾਂ ਦੇ ਕਿਨਾਰੇ ਤੇ ਖੜ ਕੇ ਜਾ ਕੇ ਪੁੱਛਦਾ
ਤੂੰ ਦੇਖਿਓ ਕਿਤ ਗੁਨੀ ਗਹੀਰਾ
ਬਈ ਸਰੋਵਰ ਤੂੰ ਦੇਖਿਆ ਇਹ ਪਹਾੜ ਤੂੰ ਦੇਖਿਆ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਹਨ
ਵਿਆਕੁਲ ਬਚਨ ਬੋਲਤ ਬਨ ਮਾਹੀ
ਇਸ ਤਰ੍ਹਾਂ ਦੇ ਜਿਹੜੇ ਬਹੁਤ ਭਾਰੀ ਵਿਆਕੁਲ ਹੋਇਆ ਹੋਇਆ ਬਚਨ ਜੰਗਲ ਵਿੱਚ ਬੋਲਦਾ ਹੈ
ਕੇ ਸਥਾਨ ਬਲੋਕੇ ਨਾਹੀ
ਕਿਸੇ ਵੀ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਹੀਂ ਦੇਖੇ
ਸਵੇਦ ਅੰਗ ਪੁਨ ਲੋਚਨ ਨੀਰਾ
ਔਰ ਸਾਰੇ ਪਿੰਡੇ ਦੇ ਉੱਤੇ ਮੂੰਹ ਦੇ ਉੱਤੇ ਮੁੜਕਾ ਆ ਗਿਆ ਅੱਖਾਂ ਚ ਜਲ ਜਾ ਰਿਹਾ
ਸਰਬ ਭੀਗ ਗਏ ਚੀਰ ਸਰੀਰਾ
ਸਰੀਰ ਦੇ ਉੱਤੇ ਜਿੰਨੇ ਵਸਤਰ ਸੀ ਉਹ ਸਾਰੇ ਹੀ ਭਿੱਜ ਗਏ
ਫਿਰਿਓ ਧਰਨ ਪਰ ਹਵੈ ਮੁਰਛਾਈ
ਬੇਹੋਸ਼ ਹੋ ਕੇ ਉਸ ਵਕਤ ਧਰਤੀ ਦੇ ਉੱਤੇ ਡਿੱਗ ਪਿਆ
ਸਭ ਪ੍ਰਗਟੇ ਸ੍ਰੀ ਗੁਰ ਜਗ ਸਾਈ
ਜਗਤ ਦੇ ਸਾਈ ਗੁਰੂ ਨਾਨਕ ਦੇਵ ਜੀ ਉਸ ਵਕਤ ਉਹਨੂੰ ਪਰਖ ਕੇ ਫਿਰ ਪ੍ਰਗਟ ਹੋ ਗਏ
ਮੰਦ ਮੰਦ ਕਰ ਪਵਨ ਚੁਲਾਵਾ
ਹੌਲੀ ਹੌਲੀ ਉਹਨੂੰ ਪਵਨ ਤੋਂ ਭਾਵ ਆਪਣੇ ਪਰਨੇ ਨਾਲ ਹਵਾ ਚੁਲਾ ਰਹੇ ਪੱਖੇ ਵਾਂਗੂ
ਪੌਸ਼ ਬਦਨ ਕੋ ਨੀਰ ਚੁਵਾਵਾ
ਬਦਨ ਨੂੰ ਪੂੰਝਿਆ ਮੁੱਖ ਨੂੰ ਪੂੰਝਿਆ ਪਾਣੀ ਉਹਦੇ ਤੇ ਛਿੱਟੇ ਮਾਰੇ ਮੂੰਹ ਚ ਪਾਣੀ ਪਾਇਆ
ਪੀ ਤਨ ਕਿਸਦ ਪੁਨ ਅਵਨੀ ਪਾ
ਰਾਜੇ ਨੂੰ ਫੇਰ ਉਸ ਵਕਤ ਹੋਸ਼ ਆ ਗਈ ਸਰੀਰ ਦੀ
ਪ੍ਰੀਤਮ ਦੇਖੇ ਖਰੇ ਸਮੀਪਾ
ਪ੍ਰੀਤਮ ਜੀ ਨੂੰ ਕੋਲ ਖੜਿਆ ਦੇਖਿਆ ਜਦੋਂ
ਪਾਇਨ ਪਰਿਓ ਉਤਾਇਲ ਕਰਕੇ
ਛੇਤੀ ਨਾਲ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਜਾ ਡਿੱਗ ਗਿਆ
ਮੰਗ ਆਨੰਦ ਰਹੋ ਘਰ ਭਰ ਕੇ
ਬਹੁਤ ਉਮਗ ਉਤਸ਼ਾਹ ਦੇ ਸਹਿਤ ਗਲ ਤਾਂ ਹੀ ਕਹਿੰਦੇ ਭਰ ਗਿਆ ਅੰਦਰੋਂ ਆਨੰਦ
ਧਰਮਸਾਲ ਮੈਂ ਸਿਰਜੀ ਸਵਾਮੀ
ਹੇ ਮਹਾਰਾਜ ਜੋ ਆਪਨੇ ਸਾਨੂੰ ਬਚਨ ਕਿਹਾ ਸੀ ਕਿ ਧਰਮਸਾਲਾ ਬਣਾਓ ਮੈਂ ਉਹ ਸਿਰਜ ਕੇ ਬਣਾ ਕੇ ਸੁੰਦਰ ਧਰਮਸਾਲਾ ਫੇਰ ਤੁਹਾਡੇ ਕੋਲ ਆਇਆ ਹਾਂ ਜੀ
ਤੁਮ ਕਿਤ ਗਮਨੇ ਅੰਤਰ ਜਾਮੀ
ਇਹ ਅੰਤਰ ਦੇ ਜਾਣਨ ਵਾਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੁਸੀਂ ਕਿੱਧਰ ਚਲੇ ਗਏ ਸੀ
ਅਬ ਚਲ ਕਰੀਏ ਨਗਰ ਪਵਿੱਤਰਾ
ਹੁਣ ਆਪ ਜੀ ਕਿਰਪਾ ਕਰੋ ਚੱਲ ਕੇ ਨਗਰ ਜਿਹੜਾ ਹੈ ਸਾਡਾ ਉਹ ਪਵਿੱਤਰ ਕਰੋ
ਵੈਸ ਰਾਜੇ ਭਵਨ ਬਚਿੱਤਰਾ
ਉਹ ਜਿਹੜੇ ਬਚਿੱਤਰ ਸੁੰਦਰ ਸੋਹਣੇ ਮੰਦਰ ਨੇ ਉਹਨਾਂ ਦੇ ਵਿੱਚ ਬੈਠ ਕੇ ਸਜੋ ਜੀ
ਬਿਨੈਸਨੀ ਸਰੋਨਨ ਸੁਨ ਬਾਣੀ
ਜਦੋਂ ਮਹਾਰਾਜ ਨੇ ਬੇਨਤੀ ਵਾਲੀ ਬਾਣੀ ਉਹਦੀ ਸੁਣੀ ਵੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ
ਨਿਰਪਤ ਸੰਗ ਗਵਨੀ ਗਤ ਦਾਨੀ
ਉਸ ਵਕਤ ਰਾਜੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ
ਧਰਮਸਾਲ ਮੈਂ ਰੁਚਰ ਪ੍ਰਿਯੰਕਾ
ਧਰਮਸਾਲਾ ਦੇ ਵਿੱਚ ਬੜਾ ਸੁੰਦਰ ਪਲੰਘ ਜਿੱਥੇ ਡਾਹਿਆ ਹੋਇਆ ਸੀ
ਤਹਿਬੈ ਸਾਈ ਮਦਨ ਮਯੰਕਾ
ਉੱਥੇ ਚੰਦਰਮਾ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਸ਼ੋਭਿਤ ਕੀਤਾ
ਸਗਰੇ ਨਗਰ ਵਧਾਏ ਉਤਸ਼ਾਹ
ਸਾਰੇ ਨਗਰ ਦੇ ਵਿੱਚ ਜਿਹੜਾ ਸੀ ਉਤਸ਼ਾਹ ਤੋਂ ਭਾਵ ਉਤਸ਼ਾਹ ਵੱਧ ਗਿਆ
ਦਰਸ਼ਨ ਹਿਤ ਨਰ ਨਾਰ ਉਮਾਹਾ
ਦਰਸ਼ਨਾਂ ਵਾਸਤੇ ਸੀ ਜਿਹੜੇ ਨਰ ਨਾਰ ਮਾਈ ਭਾਈ ਬੜੇ ਉਤਸ਼ਾਹ ਨਾਲ ਆਏ
ਪਾਇਨ ਨਿਕਟ ਉਪਾਇਨ ਧਰਹੀ
ਮਹਾਰਾਜ ਦੇ ਚਰਨਾਂ ਦੇ ਕੋਲ ਹੀ ਆਪੋ ਆਪਣੀ ਭੇਟਾ ਲਿਆ ਕੇ ਰੱਖਦੇ ਨੇ
ਹੱਥ ਜੋੜ ਕੇ ਵੰਦਨ ਕਰਹੀ
ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਕਰਦੇ ਨੇ ਮੱਥਾ ਟੇਕਦੇ ਨੇ
ਮੰਜਨ ਫੂਲਨ ਉਂਜਲ ਡਰ ਹੈ
ਬਹੁਤ ਹੀ ਉਸ ਵਕਤ ਲਿਆ ਕਰਕੇ ਚਿੱਟੇ ਰੰਗ ਦੇ ਸੁੰਦਰ ਸੁੰਦਰ ਫੁੱਲ ਬੁੱਕ ਭਰ ਭਰ ਕੇ ਲਿਆ ਕੇ ਚਰਨਾਂ ਤੇ ਪਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਛਿੜਕਦੇ ਨੇ
ਚਰਚਾ ਚੰਦਨ ਧੂਪ ਬਖਾਰ ਹੈ
ਚੰਦਨ ਛਿੜਕਦੇ ਨੇ ਲਿਆ ਕੇ ਤੇ ਧੂਪ ਦਿਖਾਉਂਦੇ ਹਨ
ਅਤਿ ਉਤਸਵ ਸੋ ਪ੍ਰਭਾ ਪੂਰਨ
ਸਾਰੇ ਸ਼ਹਿਰ ਦੇ ਵਿੱਚ ਮਾਨੋ ਗੁਰੂ ਨਾਨਕ ਦੇਵ ਜੀ ਦਾ ਇਹ ਆਉਣ ਦਾ ਜਾਣ ਕੇ ਬੜਾ ਉਤਸਵ ਮਨਾਇਆ ਗਿਆ ਖੁਸ਼ੀਆਂ ਮਨਾਈਆਂ ਗਈਆਂ
ਕੀਰਤ ਪਸਰੀ ਪਾਵਨ ਰੂਰਨ
ਸਾਰੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਮਹਿਮਾ ਫੈਲ ਗਈ
ਚੰਦ ਕਲਾਲੀ ਰਾਨੀ ਸੰਗਾ
ਇਹ ਰਾਜੇ ਦੀ ਰਾਣੀ ਦਾ ਨਾਮ ਸੀਗਾ ਚੰਦ ਕਲਾ, ਇਹ ਚੰਦ ਕਲਾ ਨੂੰ ਵੀ ਆਪਣੇ ਨਾਲ ਲੈ ਕੇ ਆਇਆ।
ਆਵਾ ਭੂਵਤ ਹਿਰਦੇ ਉਮੰਗਾ,
ਬਹੁਤ ਉਤਸ਼ਾਹ ਦੇ ਨਾਲ ਰਾਜਾ ਰਾਣੀ ਨੂੰ ਲੈ ਕੇ ਆਇਆ।
ਪੂਜਾ ਕੀਨ ਖੋਰਸ ਪ੍ਰਕਾਰਾ,
16 ਪ੍ਰਕਾਰ ਦੇ ਨਾਲ ਸੁੰਦਰ ਜਿਹੜੀ ਪੂਜਾ ਉਸ ਵਕਤ ਕੀਤੀ ਲਿਆ ਕਰਕੇ।
ਕੰਚਨ ਥਾਰ ਹਾਥ ਨਿਜ ਧਾਰਾ,
ਉਸ ਵਕਤ ਸੋਨੇ ਦਾ ਥਾਲ ਆਪਣੇ ਹੱਥ ਵਿਚ ਫੜਿਆ ਹੋਇਆ ਸੀ।
ਬਾਰ ਚੌਮੁਖੇ ਤਾਂ ਮਹਿੰਦੀਪਾ,
ਉਹਦੇ ਵਿਚ ਚੌਮੁਖੀ ਦੀਵੇ ਜਿਹਦੇ ਚਾਰੇ ਪਾਸੇ ਬੱਤੀ ਬਲਦੀ ਹੁੰਦੀ ਹੈ, ਉਹ ਬਾਲ ਕੇ ਲਿਆਇਆ।
ਕਰੀ ਆਰਤੀ ਪੁਨਿ ਅਵਨੀਪਾ,
ਰਾਜੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਤੀ ਕੀਤੀ।
ਜੈ ਜੈ ਧੁਨ ਧਰਮਸਾਲਾ ਪੂਰੀ,
ਸਾਰੀ ਧਰਮਸਾਲਾ ਦੇ ਵਿਚ ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਚਾਰੇ ਪਾਸੇ ਉੱਚੀ ਆਵਾਜ਼ ਆ ਰਹੀ ਸੀ।
ਹੋਏ ਦੀਨ ਬੇਨਤੀ ਕਹਿ ਹਰੂਰੀ,
ਬੇਨਤੀ ਕਰਦੇ ਨੇ ਬੜੀ ਸੁੰਦਰ, ਬਹੁਤ ਹੀ ਦੀਨ ਹੋ ਕੇ ਗਰੀਬੀ ਨਾਲ।
ਪੋਪਰਾ ਮੁਝੇ ਸਨਾਥ ਕਰੀ ਜੈ,
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸਨਾਥ ਕਰ ਲੋ, ਸਹਿਤ ਮਾਲਕ ਦੇ ਭਾਵ ਗੁਰੂ ਵਾਲਾ ਬਣਾ ਲੋ।
ਚਰਨ ਸਰਨ ਕੋ ਪਰਨਾ ਦੀਜੈ,
ਮੈਂ ਤੁਹਾਡੇ ਚਰਨਾਂ ਦੇ ਵਿਚ ਸ਼ਰਨਾਂ ਵਿਚ ਆਇਆ ਹਾਂ, ਆਪ ਕਿਰਪਾ ਕਰਕੇ ਮੈਨੂੰ ਪਰਨਾ ਹੁੰਦਾ ਆਸਰਾ ਬਖਸ਼ੋ।
ਆਪਣਾ ਬਰ ਉਪਦੇਸ਼ੋ,
ਮੈਨੂੰ ਹੁਣ ਆਪਣਾ ਕਿਰਪਾ ਕਰਕੇ ਜਿਹੜਾ ਸੁੰਦਰ ਉਪਦੇਸ਼ ਹੈ, ਜਿਹਦੇ ਨਾਲ ਮਨੁੱਖਾ ਜਨਮ ਸਫਲਾ ਹੋ ਜੇ, ਬੰਦਾ ਤਰ ਜਾਂਦਾ, ਉਹ ਉਪਦੇਸ਼ ਬਖਸ਼ੋ।
ਜੇਤੇ ਮਿਟ ਹੈ ਜਗਤ ਕਲੇਸ਼ੋ,
ਜਿਹਦੇ ਕਰਕੇ ਜੱਗ ਦੇ ਸਾਰੇ ਕਲੇਸ਼ ਨੇ ਜਿਹੜੇ ਇਹ ਮਿਟ ਜਾਣ।
ਸਰਬ ਦੇਸ਼ ਕੋ ਕਰੋ ਕਿਰਤਾਰਥ,
ਸਾਡੇ ਦੇਸ਼ ਨੂੰ ਵੀ ਕਿਰਤਾਰਥ ਕਰੋ, ਸਾਡੇ ਦੇਸ਼ ਉੱਤੇ ਕਿਰਪਾ ਕਰੋ। ਸੋ ਇਸ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਹੋਣ, ਮਹਾਂਪੁਰਖ ਹੋਣ, ਜਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਿਵੇਂ ਬੇਨਤੀ ਕਰਦਾ, ਜਾਂ ਮਹਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ, ਤਰੀਕਾ ਦੱਸਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਆ ਕਿ ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਵਿੱਚ ਲੋਕ ਇਤਫਾਕ ਨਾਲ ਰਹਿਣ, ਪ੍ਰੇਮ ਨਾਲ ਰਹਿਣ। ਉਹ ਇਸ ਤਰ੍ਹਾਂ ਜੇ ਪਾਠ ਪੂਜਾ ਕਰਕੇ ਜੇ ਬੇਨਤੀਆਂ ਕਰੀਏ ਅਕਾਲ ਪੁਰਖ ਦੇ ਚਰਨਾਂ 'ਚ, ਇਹ ਰਾਜਾ ਬਹੁਤ ਸਿਆਣਾ, ਇਹਨੇ ਆਪ ਵੀ ਧਰਮ ਨੂੰ ਧਾਰਿਆ, ਅਤੇ ਫਿਰ ਇਹ ਵੀ ਮੰਗਦਾ ਕਿ ਮੇਰੇ ਦੇਸ਼ ਦੀ ਤਰੱਕੀ ਹੋਵੇ, ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਲੋਕ ਧਾਰਮਿਕ ਹੋਣ, ਮਾੜੇ ਕੰਮਾਂ ਤੋਂ ਬਚਣ। ਇਸ ਤਰ੍ਹਾਂ ਕਥਾ ਵਿੱਚੋਂ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੇ।
ਤੂੰ ਬਚਨਨ ਮਹਿ ਚਤੁਰ ਪਦਾਰਥ,
ਇਸ ਕਰਕੇ ਆਪ ਜੀ ਸਾਡੇ ਉੱਤੇ ਕਿਰਪਾ ਕਰੋ, ਜੋ ਸਾਨੂੰ ਆਪ ਦੇ ਬਚਨਾਂ ਨਾਲ ਜਿਹੜੇ ਨੇ ਚਾਰੇ ਪਦਾਰਥ ਮਿਲ ਜਾਂਦੇ ਹਨ।
ਮਨ ਕੋ ਰੋਕਣ ਨਿਰਮਲ ਕਰਨੋ,
ਸੋ ਇਸ ਪ੍ਰਕਾਰ ਬੇਨਤੀ ਸੁਣ ਕੇ ਉਹਨਾਂ ਦੀ ਦਿਆਲ ਸਤਿਗੁਰੂ ਮਹਾਰਾਜ ਨੇ ਆਪਣਾ ਬਿਰਦ ਸੰਭਾਲਦਿਆਂ ਬੋਲੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਸੰਗਤ ਇਹ ਕੰਮ ਕਰੇ, ਮਨ ਕੋ ਰੋਕਣ ਨਿਰਮਲ ਕਰਨੋ, ਪਹਿਲਾਂ ਚਾਹੀਦਾ ਕਿ ਮਨ ਨੂੰ ਆਪਣੇ ਨੂੰ ਬਾਹਰ ਜਾਂਦੇ ਨੂੰ ਰੋਕ ਕੇ ਇਹਨੂੰ ਨਿਰਮਲ ਕਰਨਾ ਹੈ। ਇਹ ਸਿੱਖੀ ਦਾ ਉਪਦੇਸ਼ ਹੈ। ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਕਿ ਮਨ ਉੱਤੇ ਕੰਟਰੋਲ ਕਰੋ, ਜਦ ਤੱਕ ਮਨ ਨੂੰ ਕਾਬੂ ਨਹੀਂ ਕਰਦੇ ਉਦੋਂ ਤੱਕ ਕੋਈ ਗੱਲ ਨਹੀਂ ਬਣਦੀ। ਮਨ ਨੂੰ ਰੋਕਣ ਦਾ ਅਭਿਆਸ ਬਹਿ ਕੇ ਕਰੀਦਾ, ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਇੱਕ ਦਿਨ ਮਨ ਟਿਕ ਜਾਂਦਾ। ਬਸ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਮਨ ਫਿਰ ਜਿੰਨੇ ਦੇਰ ਬਾਹਰ ਭਟਕਦਾ ਉਨੀ ਚਿਰ ਮੈਲਾ ਰਹਿੰਦਾ। ਜਦੋਂ ਜਦੋਂ ਮਨ ਸਾਡਾ ਰੁਕਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਉਦੋਂ ਮਨ ਨੂੰ ਮੈਲ ਘਟਦੀ ਜਾਂਦੀ ਅਤੇ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਮਨ, ਉਦੋਂ ਮਨ ਦੀ ਮੈਲ ਉੱਤਰ ਜਾਂਦੀ ਹੈ।
ਜਿਹੀ ਉਪਾਵ ਕਲੇਸ਼ਨ ਹਰਨੋ,
ਇਹ ਜਿਹੜਾ ਉਪਾਅ ਹੈ ਨਾ ਰਾਜਾ, ਕਲੇਸ਼ ਦੂਰ ਕਰਦਾ। ਪਰਜਾ ਸਾਰੀ ਜੇ ਇੱਕ ਘੰਟਾ ਤੇਰੀ ਬੈਠ ਕੇ ਸਿਮਰਨ ਕਰੇ, ਦੋ ਘੰਟੇ ਕਰੇ, ਕੋਈ ਤਿੰਨ ਘੰਟੇ ਕਰੇ, ਕੋਈ ਮਨ ਨੂੰ ਰੋਕੇ ਸਿਮਰਨ ਕਰੇ, ਭਗਤੀ ਕਰੇ, ਬੰਦੇ ਦੇ ਮਨ ਦੇ ਕਲੇਸ਼ ਘਟ ਜਾਂਦੇ ਸਿਮਰਨ ਨਾਲ, ਇਕਾਗਰਤਾ ਨਾਲ ਨਿਰਮਲਤਾ ਹੋ ਜਾਂਦੀ ਹੈ। ਜਦੋਂ ਕਲੇਸ਼ ਪੈਦਾ ਹੁੰਦਾ ਘਰ ਦੇ ਵਿੱਚ, ਤਾਂ ਉਹ ਪਹਿਲਾਂ ਮਨਾਂ ਵਿੱਚ ਕਲੇਸ਼ ਪੈਦਾ ਹੁੰਦਾ, ਪਹਿਲਾਂ ਉਹਦਾ ਧੂੰਆਂ ਜਿਹਾ ਨਿਕਲਦਾ ਕਲੇਸ਼ ਦਾ, ਜਿਵੇਂ ਅੱਗ ਦੇ ਵਿੱਚੋਂ ਜੇ ਅੱਗ ਲੱਗਣੀ ਹੁੰਦੀ ਪਹਿਲਾਂ ਧੂੰਆਂ ਜਿਹਾ ਨਿਕਲਿਆ, ਹੌਲੀ ਹੌਲੀ ਉਹ ਅੱਗ ਵੱਧ ਜਾਂਦੀ। ਇਸ ਤਰ੍ਹਾਂ ਚਾਹੀਦਾ ਕਿ ਪਹਿਲਾਂ ਸਾਰੇ ਲੋਕ ਸਿਮਰਨ ਕਰਨ ਲੱਗ ਜਾਣ, ਮਨ ਦੀ ਇਕਾਗਰਤਾ ਕਰਨ, ਵਿੱਦਿਆ ਸਮਤਾ ਅਭਿਨਿਵੇਸ਼ ਰਾਗ ਅਤੇ ਦਵੈਸ਼, ਇਹ ਪੰਜ ਕਲੇਸ਼ ਨੇ, ਇਹ ਪੰਜ ਕਲੇਸ਼ ਜਦੋਂ ਬੰਦੇ ਦੇ ਮਨ ਚੋਂ ਹੀ ਨਿਕਲ ਗਏ ਤਾਂ ਆਪਸੀ ਪਹਿਲਾਂ ਪਤੀ ਪਤਨੀ ਦਾ ਝਗੜਾ ਇੱਥੋਂ ਖੜ੍ਹਾ ਹੁੰਦਾ, ਭਰਾਵਾਂ ਭਰਾਵਾਂ ਦਾ ਝਗੜਾ ਇੱਥੋਂ ਖੜ੍ਹਾ ਹੁੰਦਾ, ਪਰਿਵਾਰਾਂ ਦੇ ਝਗੜੇ ਇੱਥੋਂ ਖੜ੍ਹੇ ਹੁੰਦੇ ਨੇ, ਫਿਰ ਗੁਆਂਢੀਆਂ ਦੇ ਝਗੜੇ ਇੱਥੋਂ ਖੜ੍ਹੇ ਹੁੰਦੇ ਨੇ, ਫਿਰ ਮੁਹੱਲਿਆਂ ਦੇ ਝਗੜੇ, ਫਿਰ ਪਿੰਡਾਂ ਦੇ ਝਗੜੇ, ਸ਼ਹਿਰਾਂ ਦੇ ਝਗੜੇ, ਹੌਲੀ ਹੌਲੀ ਸਟੇਟਾਂ ਦੇ ਝਗੜੇ, ਦੇਸ਼ਾਂ ਦੇ ਝਗੜੇ, ਵਿਸ਼ਵ ਦਾ ਝਗੜਾ, ਥੱਲਿਓਂ ਲੈ ਕੇ ਝਗੜਾ ਚੱਲਿਆ। ਜੰਗਲ ਵਿੱਚ ਕੋਈ ਬੰਦਾ ਇੱਕ ਤੀਲੀ ਸਿਰ ਦੇ ਨਾ ਮਾੜੀ ਜੀ, ਸਾਰਾ ਜੰਗਲ ਸੜ ਕੇ ਸਵਾਹ ਹੋ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਵੱਡੀ ਇੱਕ ਨੀਤੀ ਦੇ ਰਹੇ ਸਾਰੇ ਦੇਸ਼ਾਂ ਨੂੰ, ਬਈ ਜਿਹੜਾ ਪਹਿਲਾਂ ਇਕਾਗਰਤਾ ਨਾ ਮਨ ਦੀ, ਇਹ ਸਾਰਿਆਂ ਲਈ ਬੜੀ ਜ਼ਰੂਰੀ ਹੈ। ਜੇ ਸਾਰੇ ਦੇਸ਼ਾਂ ਵਿੱਚ ਸਾਰੇ ਬੰਦੇ ਸਿਮਰਨ ਕਰਨ ਲੱਗ ਜਾਣ ਘੰਟਾ ਰੋਜ਼, ਮਨ ਦੀ ਇਕਾਗਰਤਾ ਕਰਨ, ਟਿਕਾਓ ਕਰਨ, ਸਿਮਰਨ ਕਰਨ, ਮਨ ਨੂੰ ਨਿਰਮਲ ਕਰਨ, ਆਪਣੇ ਆਪ ਹੀ ਸਾਰੇ ਥਾਂ ਟਿਕਾ ਹੋ ਜਾਵੇ। ਹਰੇਕ ਬੰਦੇ ਦਾ ਮਨ ਭੜਕਿਆ ਹੋਇਆ, ਅਸ਼ਾਂਤ ਹੈ, ਦੂਜੇ ਨੂੰ ਇੱਕਦਮ ਵੱਢ ਖਾਣੇ ਵਾਂਗੂ ਪੈਣਾ, ਝਗੜਨਾ, ਬਿਨਾਂ ਗੱਲ ਤੋਂ ਹੀ ਗੁੱਸਾ ਆਉਣਾ, ਲੜਾਈ ਨੂੰ ਜੀ ਕਰਨਾ, ਕਿਉਂਕਿ ਉਹ ਕਿਸੇ ਪਾਸੇ ਉਹਨਾਂ ਨੂੰ ਠੋਸ ਪ੍ਰੋਗਰਾਮ ਕਿਸੇ ਨੇ ਦਿੱਤਾ ਹੀ ਨਹੀਂ, ਠੋਸ ਪ੍ਰੋਗਰਾਮ ਕਿਸੇ ਕੋਲ ਹੈ ਹੀ ਨਹੀਂ। ਮਨ ਦੀ ਇਕਾਗਰਤਾ ਰੂਪੀ ਜਿਹੜੀ ਚੀਜ਼ ਸੀ ਇਹਨੂੰ ਬਿਲਕੁਲ ਤੁੱਛ ਸਮਝ ਲਿਆ ਅਤੇ ਖਾਣੇ ਪੀਣੇ ਪਹਿਰਨੇ ਭੋਗਣੇ ਨੂੰ ਵੱਡਾ ਸਮਝ ਲਿਆ। ਇਸੇ ਪਿੱਛੇ ਫਿਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਹੋਈਆਂ। ਜੇ ਮਨ ਟਿਕਿਆ ਹੋਵੇ, ਬੰਦਾ ਤਿਆਗੀ ਵਿਰਾਗੀ ਹੋ ਜਾਵੇ ਤਾਂ ਉਹਦੇ ਨਾਲ ਹੀ ਤਰੱਕੀ ਹੁੰਦੀ। ਅਸਲ ਵਿੱਚ ਤਿਆਗ ਵਿੱਚ ਤਰੱਕੀ ਹੈ, ਵਿਰਾਗ ਵਿੱਚ ਤਰੱਕੀ ਹੈ, ਭਜਨ ਸਿਮਰਨ ਵਿੱਚ ਤਰੱਕੀ ਹੈ। ਜਦੋਂ ਤੱਕ ਬੰਦੇ ਦੀ ਪਕੜ ਹੈ ਚੀਜ਼ਾਂ ਨਾਲ ਕਿਸੇ ਵੀ ਥਾਂ 'ਤੇ, ਉਦੋਂ ਤੱਕ ਉਹਦੀ ਤਰੱਕੀ ਨਹੀਂ। ਪਕੜ ਵਾਲੇ ਥਾਂ 'ਤੇ ਹਮੇਸ਼ਾ ਝਗੜੇ ਅਤੇ ਲੜਾਈਆਂ ਹੁੰਦੇ ਨੇ।
ਤਾਂ ਕੀ ਜਾਣੋ ਹੈ ਵਿਦ ਦੇਊ,
ਇਸ ਤਰ੍ਹਾਂ ਦੇ ਜਾਣੋ, ਇਹ ਦੋ ਤਰੀਕੇ ਹਨ ਮਨ ਨੂੰ ਟਿਕਾਉਣ ਦੇ।
ਵੇਦ ਸੰਤ ਪੁਨ ਭਾਖਤ ਸੋ,
ਵੇਦਾਂ ਸ਼ਾਸਤਰਾਂ ਵਿੱਚ ਤੇ ਸੰਤ ਮਹਾਤਮਾ ਨੇ ਇਸ ਤਰ੍ਹਾਂ ਕਿਹਾ,
ਜੋ ਹੋਵੇ ਤੁਝ ਪਾਸ ਸੁਖਾਰੋ,
ਇਹ ਜਿਹੜਾ ਤੁਹਾਡੇ ਕੋਲੋਂ ਸੌਖਾ ਹੋ ਜਾਵੇ ਉਹੀ ਤਰੀਕਾ ਵਰਤ ਲਓ ਭਾਈ।
ਸੋ ਕਰੀਏ ਨੀਕੇ ਨਿਰਧਾਰੋ,
ਉਹੀ ਨਿਸ਼ਚੇ ਕਰਕੇ ਤੁਸੀਂ ਜਿਹੜਾ ਹੈ ਇਹਨੂੰ ਕਮਾ ਲਓ।
ਸੁਣ ਸ਼ਿਵ ਨਾਭ ਬੰਦ ਦਵੈ ਹੱਥ,
ਸੁਣ ਕੇ ਸ਼ਿਵ ਨਾਭ ਰਾਜੇ ਨੇ ਦੋਵੇਂ ਹੱਥ ਜੋੜੇ,
ਚਰਨ ਕਮਲ ਪਰ ਧਰ ਕਰ ਮਾਥਾ,
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਤੇ ਮੱਥਾ ਧਰ ਕੇ,
ਜੇ ਦਵੈ ਵਿਦ ਕੇ ਕਹੇ ਉਪਾਈ,
ਮਹਾਰਾਜ ਜਿਹੜੇ ਦੋ ਤਰੀਕੇ ਆਪ ਨੇ ਦੱਸੇ ਹਨ,
ਕਰ ਵਿਥਾਰ ਸੋ ਦਿਹੋ ਸੁਣਾਈ,
ਇਹ ਕਿਰਪਾ ਕਰਕੇ ਵਿਸਥਾਰ ਨਾਲ ਮੈਨੂੰ ਸੁਣਾ ਦਿਓ ਜੀ।
ਹੋ ਰਾਜਨ ਜੋ ਦਵੈ ਪ੍ਰਕਾਰਾ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ ਇਹ ਜਿਹੜਾ ਹੈ ਨਾ ਦੋ ਪ੍ਰਕਾਰ ਦੇ ਤੈਨੂੰ ਦੱਸੇ ਨੇ ਕਮਾਉਣ ਦੇ ਤਰੀਕੇ,
ਸੋ ਉਚਰਿਤ ਹਾਂ ਕਰ ਵਿਸਥਾਰਾ,
ਉਹ ਮੈਂ ਵਿਸਥਾਰ ਕਰਕੇ ਤੈਨੂੰ ਉਚਾਰਨ ਕਰਕੇ ਦੱਸਦਾ ਹਾਂ।
ਕਸ਼ਟ ਯੋਗ ਇੱਕ ਭਗਤ ਯੋਗ ਸੁਣ,
ਇੱਕ ਤਾਂ ਹੁੰਦਾ ਕਸ਼ਟ ਯੋਗ ਜਿਹਨੂੰ ਹੱਠ ਯੋਗ ਵੀ ਕਹਿੰਦੇ ਨੇ, ਇੱਕ ਹੁੰਦਾ ਭਗਤ ਯੋਗ। ਕਸ਼ਟ ਯੋਗ ਤੋਂ ਮੁਰਾਦ ਹੈ ਹੱਠ ਯੋਗ ਦੀ ਆ। ਗੁਰੂ ਨਾਨਕ ਦੇਵ ਜੀ ਨੇ ਆਪ ਉਸ ਵਕਤ ਪ੍ਰਤਾਵੇ ਮਾਤਰ ਲਈ ਹੱਠ ਯੋਗ ਕਰਕੇ ਵੇਖ ਕੇ ਇਹਦੀ ਪ੍ਰੌੜਤਾ ਨਹੀਂ ਕੀਤੀ। ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ਬਿਰ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂੜ ਮਰੈ। ਇਹ ਗੁਰੂ ਨਾਨਕ ਦੇਵ ਜੀ ਦਾ ਹੀ ਵਚਨ ਹੈ ਕਿ ਨਿਓਲੀ ਕਰਮ ਕਰਨੇ ਜਿਹੜੇ ਨੇ ਸਰੀਰ ਲਈ ਤਾਂ ਚੰਗਾ ਨਿਓਲੀ ਕਰਮ, ਹੁਣ ਜੇ ਕਹੀਏ ਮਨ ਦੀ ਇਕਾਗਰਤਾ 'ਤੇ ਇਹ ਅਸਰ ਪਾਉਂਦਾ, ਕਿਉਂਕਿ ਨਿਵਲੀ ਕਰਮ ਕਰਕੇ ਬੰਦਾ ਜਿਹੜਾ ਅੰਦਰੋਂ ਪਾਣੀ ਪੀ ਕੇ ਫਿਰ ਬਾਹਰ ਨੂੰ ਕੱਢ ਦੇਣਾ ਪੱਟੀਆਂ ਜੀਆਂ ਨਾਲ, ਅੰਦਰ ਸਫਾਈ ਕਰਨੀ, ਭੁਅੰਗਮ ਮਾਂ ਨਾੜੀ ਨੂੰ ਸਿੱਧੀ ਕਰਨਾ, ਰੇਚਕ ਪੂਰਕ ਕੁੰਭਕ ਹੁੰਦਾ, ਇੱਧਰੋਂ ਸਵਾਸ ਚੜ੍ਹਾ ਲਏ, ਉੱਪਰ ਖੜ੍ਹਾ ਲਏ, ਫਿਰ ਥੱਲੇ ਲਾਹ ਲਏ, ਫਿਰ ਸੱਜੇ ਨੱਕ 'ਚ ਚੜ੍ਹਾ ਲਏ, ਫਿਰ ਕੁੰਭਕ ਹੁੰਦਾ ਮੱਥੇ 'ਚ ਟਿਕਾ ਲਏ, ਫਿਰ ਲਾਹ ਲਏ, ਇਹ ਕਿਰਿਆ ਹੁੰਦੀ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਬਿਨ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂੜ ਮਰੈ। ਸਤਿਗੁਰ ਤੋਂ ਬਿਨਾਂ ਨਹੀਂ ਸੋਝੀ ਪੈਂਦੀ, ਭਰਮ 'ਚ ਪੈ ਕੇ ਡੁੱਬ ਡੁੱਬ ਕੇ ਬੰਦਾ ਮਰਦਾ, ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹੈ। ਇਹ ਬੰਦਾ ਜਿਹੜਾ ਅੰਨਾ ਭਰਿਆ ਹੋਇਆ ਭਰ ਭਰ ਕੇ ਧੋਈ ਜਾਂਦਾ, ਭਾਂਡੇ ਭਾ ਪਾ ਪਾ ਕੇ ਉੱਤੇ ਪਿੰਡੇ 'ਤੇ, ਕੰਨ ਧੋ ਲਏ, ਨੱਕ ਧੋ ਲਿਆ ਚੰਗੀ ਤਰ੍ਹਾਂ, ਸਾਹ ਨਲੀ ਸਾਫ਼ ਕਰ ਲਈ, ਅੰਦਰ ਪੇਟ ਸਾਫ਼ ਕਰ ਲਿਆ, ਯੋਗਾ ਅਭਿਆਸ ਕਰਕੇ ਸਰੀਰ ਤਾਂ ਬੜਾ ਵਧੀਆ ਬਣ ਗਿਆ, ਪਰ ਯੋਗਾ ਅਭਿਆਸ 'ਤੇ ਜਿਹੜਾ ਮੈਲ ਅੰਦਰ ਮਨ ਦੇ ਅੰਦਰ ਆ, ਜਿਹੜੇ ਪਾਪਾਂ ਵਿਕਾਰਾਂ ਦੀ ਮੈਲ ਆਈ, ਈਰਖਾ ਤ੍ਰਿਸ਼ਨਾ ਦੀ ਮੈਲ ਹੈ, ਮਲ ਵਿਖੇਪ ਅਵਰਨ ਦੀ ਮੈਲ ਹੈ ਜਿਹੜੀ ਇਹ ਦੂਰ ਨਹੀਂ ਹੁੰਦੀ। ਸੋ ਸਤਿਗੁਰੂ ਕਹਿੰਦੇ ਨਾਮ ਬਿਨਾਂ ਫੋਕਟ ਸਭ ਕਰਮਾਂ ਜਿਉਂ ਬਾਜੀਗਰ ਭਰਮ ਭੁੱਲੈ। ਜਿਵੇਂ ਬਾਜੀਗਰ ਜਿਹੜਾ ਹੁੰਦਾ ਉਹ ਭਰਮ 'ਚ ਪੈ ਕੇ ਭੁੱਲਿਆ ਹੁੰਦਾ, ਉਹ ਬੜੇ ਬੜੇ ਤਮਾਸ਼ੇ ਕਰੀ ਜਾਂਦਾ, ਖੇਡਾਂ ਕਰੀ ਜਾਂਦਾ, ਪਰ ਉਹਦਾ ਕੋਈ ਇੰਨਾ ਲਾਭ ਨਹੀਂ ਹੁੰਦਾ। ਸੋ ਇਹ ਇਸ ਤਰੀਕੇ ਨਾਲ ਕਹਿੰਦੇ ਇਹ ਵਿੱਦਿਆ ਦਾ ਪੂਰਾ ਉਸਤਾਦ ਵੀ ਨਹੀਂ ਮਿਲਦਾ। ਇਹਦੇ ਸਾਧਨਾ ਵਿੱਚ ਸਰੀਰ 'ਤੇ ਇਹੋ ਜਿਹੇ ਅਸਰ ਪੈਂਦੇ ਕਿ ਅਕਸਰ ਲੋਕ ਰੋਗੀ ਹੋ ਜਾਂਦੇ ਵੇਖਣ ਵਿੱਚ ਆਇਆ। ਸਤਿਗੁਰਾਂ ਨੇ ਇਸ ਕਰਕੇ ਸਹਿਜ ਯੋਗ ਸਿਖਾਇਆ, ਜਿਹਨੂੰ ਪ੍ਰੇਮ ਯੋਗ, ਭਗਤ ਯੋਗ ਕਹਿੰਦੇ ਨੇ। ਮਹਾਰਾਜ ਨੇ ਜਿਵੇਂ ਬਾਣੀ ਅੰਦਰ ਵੀ ਲਿਖਿਆ, ਸਵੱਈਏ ਮਹੱਲੇ ਪੰਜਵੇਂ ਕੇ 'ਚ, ਭਗਤ ਯੋਗ ਕਉ ਜੈਤ ਵਾਰ ਹਰ ਜਨਕ ਉਪਾਇਓ। ਫਿਰ ਸਤਿਗੁਰੂ ਜੀ ਨੇ ਨਾਮ ਨਾਲ ਚਿੱਤ ਦਾ ਜੀਓ ਪੈਣਾ ਅਤੇ ਸਾਈਂ ਦੇ ਪ੍ਰੇਮ ਵਿੱਚ ਲੱਗ ਪੈਣਾ ਸਿਖਾਇਆ, ਜੋ ਗ੍ਰਿਸਤੀ ਲੋਕ ਵੀ ਕਰ ਸਕਦੇ ਆ ਅਤੇ ਜੀਵਨ ਦਾ ਆਤਮ ਰਸ ਮਾਣ ਸਕਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਇਸੇ ਅਧਿਆਏ ਦੇ ਅਖੀਰ ਅੰਕ 91 'ਤੇ ਇਹ ਗੱਲ ਦੱਸੀ ਕਿ ਭਗਤ ਯੋਗ ਇਹ ਜਾਣੀਏ, ਕਲਮਹਿ ਪੰਥ ਸੁਖੇਨ, ਕਸ਼ਟ ਯੋਗ ਦੁਸਤਰ ਅਹ ਹੋਏ ਨਾ ਜੇਨੰਗ ਕੇਨ। ਇਹ ਜਿਸ ਕਿਸੇ ਤੋਂ ਹੁੰਦਾ ਨਹੀਂ ਹੈ, ਪਰ ਭਗਤ ਯੋਗ ਹਰੇਕ ਤੋਂ ਹੋ ਸਕਦਾ।
ਇਹਨਾਂ ਦੋਨੋਂ ਤੇ ਹਵੈ ਨਿਰਮਲ ਤਨ,
ਇਹਨਾਂ ਦੋਨਾਂ ਦੇ ਨਾਲ ਜਿਹੜਾ ਤਨ ਸਰੀਰ ਹੁੰਦਾ ਉਹ ਨਿਰਮਲ ਹੋ ਜਾਂਦਾ ਹੈ।
ਪ੍ਰਥਮ ਕਸ਼ਟ ਜੋ ਯੋਗ ਵਖਾਨਾ,
ਪਹਿਲਾਂ ਜਿਹੜਾ ਤੈਨੂੰ ਰਾਜਨ ਦੱਸਿਆ ਨਾ ਕਸ਼ਟ ਯੋਗ ਜਿਹੜਾ ਕਥਨ ਕੀਤਾ, ਹੱਠ ਯੋਗ
ਅਸ਼ਟ ਅੰਗ ਤਾਕੇ ਸੁਨ ਕਾਨਾ,
ਇਸ ਯੋਗ ਦੇ ਅੱਠ ਅੰਗ ਹਨ, ਇਹ ਧਿਆਨ ਨਾਲ ਸੁਣ।
ਯਮ ਅਰ ਨੇਮ ਇਕੰਤਾ ਦੇਸੋ,
ਯਮ ਇੱਕ ਅਤੇ ਨੇਮ ਰੱਖਣਾ, ਇਕਾਂਤ ਦੇਸ਼ ਵਿੱਚ ਰਹਿਣਾ, ਤਿੰਨ ਚੀਜ਼ਾਂ।
ਆਸਨ ਪ੍ਰਾਣਾਯਾਮ ਦੇਸੋ,
ਸੋ ਆਸਨ ਲਾਉਣਾ, ਪ੍ਰਾਣਾਯਾਮ ਕਰਨਾ, ਇਹ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਰਤਣਾ।
ਧਿਆਨ ਧਾਰਨਾ ਅਸ਼ਟ ਸਮਾਧ ਪਾਏ,
ਫਿਰ ਧਿਆਨ ਹੁੰਦਾ, ਧਾਰਨਾ ਹੁੰਦੀ ਹੈ, ਫਿਰ ਅਸ਼ਟ ਅੱਠਵਾਂ ਕੀ ਆ ਉਹ ਸਮਾਧੀ ਲਾਉਣੀ।
ਪਾਏ ਪਰਮਵਦ ਇਨਕੋ ਸਾਧ,
ਇਸ ਤਰੀਕੇ ਨਾਲ ਕਹਿੰਦੇ ਮੁਕਤੀ ਦਾ ਪਦ ਜਿਹੜਾ ਇਹਨੂੰ ਪ੍ਰਾਪਤ ਕਰਦਾ ਸਾਧਨਾ ਕਰਕੇ ਇਹਨਾਂ ਦੀ।
ਪ੍ਰਥਮੇ ਯਮ ਸੋ ਦਸ ਦਸ ਪ੍ਰਕਾਰ,
ਹੁਣ ਪਹਿਲਾਂ ਦੱਸਿਆ ਸੀ ਜਿਹੜਾ ਯਮ ਇੱਕ, ਨੇਮ ਫਿਰ ਇਕਾਂਤ ਦੇਸ਼, ਆਸਨ ਪ੍ਰਾਣਾਯਾਮ, ਧਿਆਨ ਧਾਰਨਾ ਤੇ ਸਮਾਧੀ, ਇਹ ਹੋ ਗਏ ਅੱਠ। ਇਹਦੇ ਵਿੱਚ ਹੁਣ ਯਮ ਜਿਹੜਾ ਪਹਿਲਾਂ ਦੱਸਿਆ ਸੀ ਉਹ ਯਮ ਦੇ ਵਿੱਚ ਹੀ ਅੱਗੇ 10 ਅੰਗ ਫੇਰ ਨੇ, ਉਹਨਾਂ ਦੇ 10 ਅੱਗੇ ਤਰੀਕੇ ਹਨ, ਉਹ ਪਹਿਲਾਂ ਸੁਣ ਲਓ। ਯਮ ਕਿਹਨੂੰ ਕਹਿੰਦੇ ਹਨ, ਇਹ 10 ਪ੍ਰਕਾਰ ਦਾ ਲੱਛਣ ਹੈ।
ਲੱਛਣ ਤਿੰਨ ਕੋ ਕਰੋ ਵਿਥਾਰਾ,
ਉਹਦੇ ਲੱਛਣ ਅਸੀਂ ਤੈਨੂੰ ਵਿਸਥਾਰ ਸਹਿਤ ਦੱਸਦੇ ਹਾਂ ਭਾਈ।
ਦੋਹਰਾ ਇੱਕ ਅਹਿੰਸਾ ਜਾਨੀ ਹੈ ਮਨ ਵਿੱਚ ਕਾਇਆ ਤੀਨ।
ਹੁਣ ਅੱਗੇ ਤੈਨੂੰ ਦੱਸਦੇ ਹਾਂ ਕਿ ਯਮ ਦੇ ਵਿੱਚ ਹਿੰਦੀ ਸਾਰਨ ਚੀਜ਼ ਅਹਿੰਸਾ, ਹਿੰਸਾ ਫਿਰ ਅੱਗੇ ਤਿੰਨ ਤਰ੍ਹਾਂ ਦੀ ਹੈ। ਪਹਿਲਾਂ ਯਮ 10 ਪ੍ਰਕਾਰ ਦਾ, ਉਹਦੇ 'ਚੋਂ ਇੱਕ ਪ੍ਰਕਾਰ ਪਹਿਲੀ ਚੀਜ਼ ਅਹਿੰਸਾ ਅਤੇ ਅਹਿੰਸਾ ਹੁੰਦੀ ਹੈ ਤਿੰਨ ਤਰ੍ਹਾਂ ਦੀ। ਇੱਕ ਮਨ ਕਰਕੇ ਕਰਨੀ ਹੈ, ਮਨ ਕਰਕੇ ਹੋ ਜਾਂਦੀ ਇਨਸਾਨ ਤੋਂ, ਇੱਕ ਵਚਨਾਂ ਨਾਲ ਜ਼ਬਾਨ ਨਾਲ ਹੋ ਜਾਂਦੀ, ਇੱਕ ਸਰੀਰ ਕਰਕੇ ਗਲਤੀ ਕਰਨੀ। ਇਹ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਬਚ ਕੇ ਰਹੇ।
ਪਰ ਕੋ ਬੁਰਾ ਜੇ ਚਿਤ ਬਨਾ ਮਨ ਕੀ ਹਿੰਸਾ ਤੀਨ।
ਇੱਕ ਨੰਬਰ ਤੇ ਪਹਿਲਾਂ ਆਉਂਦਾ ਜਿਹੜਾ ਪਰਾਏ ਬੰਦੇ ਦਾ ਬੁਰਾ ਸੋਚਣਾ, ਕਿਸੇ ਦਾ ਵੀ ਮਾੜਾ ਸੋਚਣਾ, ਇਹ ਮਨ ਦੀ ਹਿੰਸਾ ਹੈ। ਬਾਹਰੋਂ ਦੇਖੋ ਜ਼ਬਾਨ ਨਾਲ ਭਾਵੇਂ ਮਿੱਠਾ ਬੋਲੇ, ਸਰੀਰ ਕਰਕੇ ਕਿਸੇ ਦਾ ਨੁਕਸਾਨ ਨਾ ਕਰੇ, ਪਰ ਮਨ ਕਰਕੇ ਸੋਚੀ ਜਾਵੇ ਬੰਦੇ ਦਾ ਨੁਕਸਾਨ, ਇਹ ਵੱਡੀ ਗਲਤੀ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ।
ਜੋ ਪਈ ਫਿੱਕਾ ਬੋਲ ਦੁਖਾਈ ਹਨਾਵੈ,
ਫਿਰ ਇੱਕ ਲੋਕ ਕੀ ਕਰਦੇ ਨੇ ਬੋਲੀ ਨਾਲ ਹਿੰਸਾ ਕਰਦੇ ਨੇ, ਬੋਲ ਕੇ ਫਿੱਕਾ ਬੋਲ ਬੋਲ ਕੇ, ਮਾੜਾ ਬੋਲ ਬੋਲ ਕੇ, ਅਗਲੇ ਨੂੰ ਬੁਰੇ ਬੋਲ ਬੋਲ ਕੇ, ਉਹਦਾ ਫਿਰ ਦਿਲ ਨਾ ਢਾਵੇ, ਇਹ ਵੀ ਹਿੰਸਾ ਹੋ ਜਾਂਦੀ ਮੂੰਹ ਨਾਲ।
ਹਿੰਸਾ ਬਚਨਨ ਕੀ ਕਹਿਲਾਵੈ,
ਇਹ ਬਚਨਾਂ ਦੀ ਹਿੰਸਾ ਹੁੰਦੀ, ਵੀ ਆਪਣੀ ਜ਼ਬਾਨ ਤੇ ਕੰਟਰੋਲ ਰੱਖੇ।
ਤੀਜੀ ਮਾਰਨ ਜੀਵਨ ਕੇਰੇ,
ਹੁਣ ਤੀਜੀ ਹਿੰਸਾ ਸਰੀਰ ਨਾਲ ਹੁੰਦੀ ਹੈ, ਬੰਦਾ ਹੀ ਮਾਰ ਦੇਣਾ।
ਤਿਆਗ ਇਨਕੋ ਹਵੈ ਬਿਨ ਦੇਰੀ,
ਬਿਨਾਂ ਦੇਰੀ ਤੋਂ ਹੀ ਇਹ ਗੱਲ ਤਿਆਗ ਦੇਵੇ ਕਿ ਐਵੇਂ ਖਾਮ ਖਾ ਬੰਦਾ ਜਿਹੜਾ ਮਾਰਨਾ, ਬੰਦਾ ਮਾਰਨਾ ਸਾਰਿਆਂ ਨਾਲੋਂ ਮਾੜਾ। ਪਰਮਾਤਮਾ ਨੇ ਇੰਨੀ ਨਰ ਨਰਾਇਣੀ ਦੇਹੀ ਬਣਾਈ ਹੈ, ਹਰ ਇੱਕ ਬੰਦੇ ਨੂੰ ਜਿਉਣ ਦਾ ਅਧਿਕਾਰ ਹੁੰਦਾ। ਪਰਮਾਤਮਾ ਨੇ ਅਧਿਕਾਰ ਦਿੱਤਾ, ਪੈਦਾ ਵੀ ਕੀਤਾ, ਪਾਲਣਾ ਵੀ ਉਹੀ ਕਰਦਾ। ਪਰ ਜਦੋਂ ਅਸੀਂ ਇੰਨੀ ਕੀਮਤੀ ਦੇਹੀ ਕਿਸੇ ਦੀ ਖਤਮ ਕਰ ਦਿੰਦੇ ਹਾਂ, ਉਹ ਸਾਰਿਆਂ ਨਾਲੋਂ ਵੱਡਾ ਗੁਨਾਹ ਲੱਗਦਾ ਹੈ।
ਦੁਤੀਏ ਸੱਚ ਉਚਰਨ ਤੇ ਨਿਰਭੈ ਹੈ,
ਫਿਰ ਸੱਚ ਨੂੰ ਉਚਾਰਨ ਦਾ ਨਿਰਭਾ ਭਾਵ ਨਿਰਭੈ ਨਿਭਾਵੇ ਪਰਣ।
ਪ੍ਰਭੂ ਪੂਰਨ ਕਿਹ ਵਿਦ ਕਹੈ,
ਕਿਸੇ ਨੂੰ ਕਦੇ ਵੀ ਕੂੜ ਬੋਲ ਨਾ ਬੋਲੇ, ਝੂਠੇ ਬੋਲ।
ਤੀਜੇ ਹੈ ਦਵੈ ਭਾਂਤ ਸਤੇਈ,
ਸੋ ਤੀਜੀ ਜਿਹੜੀ ਹੈ ਦੋ ਤਰ੍ਹਾਂ ਦੀ ਚੋਰੀ ਹੁੰਦੀ ਹੈ। ਉਹ ਤੈਨੂੰ ਦੱਸਦੇ ਵੀ ਚੋਰੀ ਨੀ ਦੋ ਪ੍ਰਕਾਰ ਦੀ ਕਰਨੀ,
ਇੱਕ ਤਨ ਕੀ ਇੱਕ ਮਨ ਕੀ ਸਹੀ।
ਇੱਕ ਤਨ ਨਾਲ ਚੋਰੀ ਹੁੰਦੀ ਹੈ, ਇੱਕ ਮਨ ਦੀ ਚੋਰੀ ਹੁੰਦੀ ਹੈ।
ਪਰ ਕੇ ਵਸਤ ਛੁਪਾਵਣ ਕਰਨੀ,
ਪਰਾਈ ਬੰਦੇ ਦੀ ਚੀਜ਼ ਛੁਪਾ ਲੈਣੀ।
ਇਹੋ ਸਤੇ ਤਨ ਕੀ ਵਰਨੀ,
ਇਹ ਚੋਰੀ ਹੈ ਸਰੀਰ ਕਰਕੇ ਕਰਨੀ।
ਕਰਹਿ ਪਾਪ ਪੁਨ ਰਾਖ ਦੁਰਾਏ,
ਫਿਰ ਬੰਦਾ ਆਪਣੇ ਮਨ ਦੇ ਅੰਦਰ ਆਪਣੇ ਪਾਪਾਂ ਨੂੰ ਛੁਪਾ ਕੇ ਰੱਖੇ, ਤੇ ਹੋਰ ਪੁੰਨ ਆਦਿਕ ਵੀ ਚੰਗੇ ਹੁੰਦੇ ਪੁੰਨ ਛਪਾ ਕੇ ਰੱਖ ਲੈਣੇ। ਪਰ ਪਾਪਾਂ ਦਾ ਇੱਥੇ ਮੇਨ ਆਊਗਾ ਕਿ ਪਾਪ ਜਿਹੜੇ ਨੇ, ਹੁਣ ਗਲਤੀ ਕਰਦੇ ਕਈ ਕ੍ਰਹਿਤ ਕਰਕੇ ਪੰਜਾਂ ਪਿਆਰਿਆਂ ਨੂੰ ਕਹਿਣਗੇ ਆਹ ਗਲਤੀ ਜੀ ਹੋ ਗਈ ਮਾੜੀ ਜੀ, ਦੱਸਣੀ ਹੈ ਨਾ, ਮਸਾਂ ਹੀ ਕਢਾਈ ਦੀ ਉਹਨਾਂ ਦੇ ਮੂੰਹ ਚੋਂ, ਗਲਤੀ ਤਾਂ ਦੱਸ ਕੇ ਫੇਰ ਹੀ ਅੰਮ੍ਰਿਤ ਛਕਾਵਾਂਗੇ। ਇਉਂ ਬਹੁਤ ਸਾਰੀਆਂ ਕ੍ਰਹਿਤਾਂ ਗਲਤੀਆਂ ਕਰਕੇ ਇਨਸਾਨ ਆਪਣੇ ਅੰਦਰ ਹੀ ਦੱਬ ਲੈਂਦਾ ਗੱਲਾਂ, ਉਹ ਜਿਹੜੀਆਂ ਗੱਲਾਂ ਰੱਖਣੀਆਂ ਅੰਦਰ ਛੁਪਾ ਛੁਪਾ ਕੇ, ਸੋ ਉਹ ਪਾਪ ਫਿਰ ਮੁੜ ਕੇ ਹੌਲੀ ਹੌਲੀ ਉੱਗੜੇ ਆਉਂਦੇ ਨੇ, ਅਤੇ ਉਹੀ ਪਾਪ ਬੀਜ ਰੂਪ ਹੁੰਦੇ ਨੇ। ਜਦੋਂ ਆਪਾਂ ਅੰਦਰ ਬੀਜ ਲੈਂਦੇ ਹਾਂ ਫਿਰ ਉਹਦਾ ਦਰਖਤ ਬਣ ਜਾਂਦਾ, ਫਿਰ ਉਹਦੇ ਫਲ ਵੀ ਕੁਫਾਲੀ ਲੱਗਦਾ ਉਹਨੂੰ,